ਤੇਰਾ ਇੱਕ ਤੱਕਿਆ ਆਸਰਾ ਤੇਰਾ ਹੋਰ ਸਭੇ ਟਾਈਆਂ ਤੇਰੀਆਂ ਤੱਕਿਆ ਆਸਰਾ ਤੇਰਾ ਹੋਰ ਸਭੇ ਟਾਈਆਂ
ਸਭੇ ਟਾਈਆਂ ਤੇਰੀਆਂ।
ਸਤ ਸੰਗਤ ਦਿਓ ਆਓ ਸਮਾਈ ਭਾਈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਸਤ ਸੰਗਤ ਦੀਆਂ ਸਿਫਤ ਸਲਾਹ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਇਸ ਵੇਲੇ ਆਪ ਜੀ ਸੰਸਾਰ ਧੰਦਿਆਂ ਦਾ ਤਿਆਗ ਕਰਕੇ ਗੁਰੂ ਚਰਨਾਂ ਵਿੱਚ ਬੈਠੇ ਹੋ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਵਿੱਚ ਜੁੜੋ ਤਾਂ ਕਿ ਇਹ ਸਵਾਸ ਸਫਲੇ ਹੋ ਸਕਣ। ਸਾਰਿਆਂ ਨੇ ਗੱਜ ਵੱਜ ਕੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰਨੀ ਹੈ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਪੰਚਮ ਪਾਤਸ਼ਾਹ ਜੀ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਜੋ ਭਵਜ ਰੂਪੀ ਸੰਸਾਰ ਹੈ ਕਿਸ ਤਰ੍ਹਾਂ ਸਖਾਲਾ ਪਾਰ ਹੋ ਸਕਦਾ ਹੈ, ਕਿਉਂਕਿ ਜਿਹੜਾ ਜੀਵ ਹੈ ਬਾਰ ਬਾਰ ਜਨਮ ਬਾਰ ਬਾਰ ਮਰਨ, ਇਹਦਾ ਆਉਣਾ ਜਾਣਾ ਖਤਮ ਨਹੀਂ ਹੋ ਰਿਹਾ। ਯੁੱਗਾਂ ਦੇ ਯੁੱਗ ਇਸ ਨੂੰ ਹੋ ਗਏ। ਐਸੇ ਉਪਦੇਸ਼ ਅਸੀਂ ਆਪ ਜੀ ਤੋਂ ਸਰਵਣ ਕਰਨੇ ਹਾਂ, ਕਿਰਪਾ ਕਰਕੇ ਬਖਸ਼ਿਸ਼ ਕਰੋ ਕਿ ਇਹ ਜੋ ਭਵਜਲ ਹੈ ਜਿਹਦੇ ਵਿੱਚ ਸਾਰਾ ਸੰਸਾਰ ਗੋਤੇ ਖਾ ਰਿਹਾ ਹੈ, ਇਸ ਨੂੰ ਕਿਵੇਂ ਸਹਿਜ ਨਾਲ ਪਾਰ ਕੀਤਾ ਜਾ ਸਕਦਾ ਹੈ, ਭਵ ਸਾਗਰ ਕਿਵੇਂ ਤਰਿਆ ਜਾਵੇ, ਕਿਵੇਂ ਇਹ ਜਿਹੜਾ ਜੀਵ ਹੈ ਇਹਦੀ ਜਨਮ ਮਰਨ ਤੋਂ ਖਲਾਸੀ ਹੋਵੇ। ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਸੰਤੋ ਸਾਗਰ ਪਾਰ ਉਤਰੀ ਹੈ। ਇੱਕ ਹੁਣ ਇਹਨੂੰ ਭਾਵ ਇਸ ਤਰ੍ਹਾਂ ਪੜ੍ਹਨਾ, ਉਤਰੀ ਹੈ, ਉਤਰੀਆ ਨਹੀਂ, ਇਸ ਭਾਵ ਸਾਗਰ ਤੋਂ ਕਿਵੇਂ ਪਾਰ ਉਤਰੀਏ। ਸੰਤ ਹੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ। ਕਿਉਂਕਿ ਸ਼ਬਦ ਦੇ ਅੰਦਰ ਜੋ ਰਹਾਉ ਦੀ ਭਗਤੀ ਹੁੰਦੀ ਹੈ ਉਹਦੇ ਵਿੱਚ ਸਾਰੇ ਸ਼ਬਦ ਜਿਹੜਾ ਹੈ ਉਹ ਨਿਚੋੜ ਹੁੰਦਾ ਹੈ, ਸਾਰਾ ਸ਼ਬਦ ਉਸ ਰਹਾਉ ਦੀ ਪੰਕਤੀ ਤੇ ਹੁੰਦਾ ਹੈ। ਕਈ ਵਾਰ ਅਸੀਂ ਜੇ ਇੱਕ ਪੰਕਤੀ ਨੂੰ ਲੈ ਲੈਂਦੇ ਹਾਂ ਹੋਰ ਨੂੰ ਉਹ ਅਰਥ ਹੋਰ ਦੇ ਹੋਰ ਵੀ ਸ਼ਾਸਨ ਕਈ ਵਾਰ ਬਣ ਜਾਇਆ ਕਰਦੇ ਹਨ। ਜਿਵੇਂ ਭਾਈ ਗੁਰਦਾਸ ਜੀ ਦੀ ਇੱਕ ਵਾਰ ਵਿੱਚ ਆਉਂਦਾ ਹੈ, ਉਹ ਅਖੀਰ ਤੇ ਜਿੰਨੀਆਂ ਵਾਰਾਂ ਹਨ ਅਖੀਰ ਤੇ ਰਿਜ਼ਲਟ ਕੱਢਦੇ ਹਨ ਸਤਸੰਗ ਜੀ, ਜਿੱਥੇ ਉਹਨਾਂ ਨੇ ਨਾਮ ਦੀ ਮਹਿਮਾ ਬੇਨਤ ਕੀਤੀ ਹੈ। ਜਿਵੇਂ ਸ਼ੁਰੂ ਹੁੰਦਾ ਹੈ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਹੁਣ ਸ਼ੁਰੂ ਇੱਥੋਂ ਹੋਇਆ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਾਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਵਲਾਵਨ ਜੀ ਨਰਕ ਨਿਵਾਸੀ, ਧਰਮਰਾਏ ਨੂੰ ਆਖਿਉਨ ਸਭਨਾਂ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮਰਾਏ ਹਉ ਸੇਵਕ ਠਾਕੁਰ ਅਬਨਾਸੀ, ਗਹਿਣੇ ਧਰਿਓਨ ਏਕ ਨਾਮ ਪਾਪਾ ਨਾਲ ਕਰੈ ਨਰਜਾਸੀ, ਪਾਸੰ ਪਾਪਨਾ ਪੁਜਨੀ ਗੁਰਮੁਖ ਨਾਮ ਅਤੁਲ ਨਾ ਤੁਲਾਸੀ, ਨਰਕੋਂ ਛੁੱਟੇ ਜੀ ਜੰਤ ਕੱਟੀ ਸਿਲਕਲੋਂ ਜਮ ਫਾਸੀ। ਹੁਣ ਇੱਥੇ ਆਪ ਜੀਆਂ ਨੇ ਜਿਹੜੀ ਉਦਾਹਰਨ ਦਿੱਤੀ ਭਗਤ ਜਨਕ ਜੀ ਦੀ, ਇੱਥੇ ਮਹਿਮਾ ਨਾਮ ਦੀ ਹੈ। ਖੀ ਤੇ ਭਾਈ ਸਾਹਿਬ ਫਰਮਾਨ ਕਰਦੇ ਨੇ, ਮੁਗਤ ਜੁਗਤ ਨਾਵੈ ਕੀ ਦਾਸੀ, ਭਾਵ ਮਹਿਮਾ ਨਾਮ ਦੀ ਹੈ ਕਿ ਪਿਆਰੇ ਜਿੱਥੇ ਨਾਮ ਆ ਗਿਆ ਮੁਗਤ ਜੁਗਤ ਨਾਵੈ ਕੀ ਦਾਸੀ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜਿਹੜੇ ਰਹਾਉ ਵਾਲੇ ਸ਼ਬਦ ਹਨ ਉਹ ਸਾਰਾ ਜਿਹੜਾ ਸ਼ਬਦ ਹੈ ਉਹ ਉਸ ਰਹਾਉ ਵਾਲੀ ਪੰਕਤੀ ਤੇ ਹੁੰਦਾ। ਸਰ ਸਹਿਬ ਫਰਮਾਨ ਕਰਦੇ, ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ, ਸੋ ਗੁਰ ਪ੍ਰਸਾਦੀ ਤਰੀ ਹੈ, ਸੋ ਗੁਰ ਪ੍ਰਸਾਦੀ ਤਰੀ ਹੈ, ਗੁਰ ਪ੍ਰਸਾਦੀ ਤਰੀ ਹੈ, ਗੁਰ ਪ੍ਰਸਾਦੀ ਤਰੀ ਹੈ,
ਗੁਰ ਪ੍ਰਸਾਦੀ ਤਰੀ ਹੈ, ਗੁਰ ਪ੍ਰਸਾਦੀ ਤਰੀ ਹੈ, ਗੁਰ ਪ੍ਰਸਾਦੀ ਤਰੀ ਹੈ, ਗੁਰ ਪ੍ਰਸਾਦੀ ਤਰੀ ਹੈ,
ਪ੍ਰਸ਼ਾਦੀ ਤਰੀਆ
ਤਰੀਆ
बचन कमावे संतन का जेको बचन कमावे संतन का
सागर तो पार कौन उतर दे, कौन पार कर दे इस पावर सागर तो। मार कहंदे जे को बचन कमावे संतन का, कोई भुलेखा नहीं रह जांदा। ओदे उत्ते समर्थ गुरु दी फिर कृपा हुंदी है प्यारे। लोड़ है गुरु बचना दी कमाई करन दी। पहला सुनना हुंदा, दूसरा मनना, तीसरा निध्यासन। सुन के गुरु बचना ते 100% विश्वास लियाना, फिर प्रैक्टिकल जीवन विच टालना है। भाव बचना दी कमाई करनी। चौथा साक्षात प्राप्ति, फिर बख्शिश हुंदी है। गुरसिखा ने बेनती की सच्चे पातशाह जेड़े होर कर्म धर्म करते हैं कि यह भव सागर नूं पार नहीं कर सकते, इन्हां दी मुक्ति नहीं हुंदी। मर कहिंदे कर्म धर्म पाखंड जो दिसै तिन जम जा गाती लुटै। जिस कर्म धर्म दे अंदर पाखंड है, बिल्कुल ਉਹ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਉਹਨਾਂ ਨੂੰ ਤਾਂ ਜਮ ਲੁੱਟਦੇ ਆ ਪਿਆਰਿਓ। ਬਖਸ਼ਿਸ਼ ਕਿਵੇਂ ਹੋਏਗੀ, ਪ੍ਰਾਪਤੀ ਕਿਵੇਂ ਹੋਈ? ਨਿਸ਼ਕਾਮ ਕੀਰਤਨ ਗਾਹਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿੱਥੇ ਰੋਗ ਦੱਸਿਆ ਨਾਲ ਦਵਾਈ ਦੱਸੀ ਹੈ, ਜਿੱਥੇ ਇਹ ਦੱਸਿਆ ਕਿ ਆ ਨਹੀਂ ਕਰਨਾ ਇਹਦੇ ਵਿੱਚ ਪਖੰਡ ਹੈ, ਉੱਥੇ ਨਾਲ ਇਹ ਦੱਸਿਆ ਗੁਰਸਿੱਖ ਨੇ ਕਰਨਾ ਕੀ ਹੈ। ਇੱਕ ਇੱਕ ਬਚਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਨਾਲ ਨਾਲ ਸਮਝਾਉਂਦੇ ਹਨ। ਤਿਆਗ ਕਿਸਦਾ ਕਰਨਾ, ਗ੍ਰਹਿਣ ਕਿਸਦਾ ਕਰਨਾ। ਗੁਰੂ ਮਹਾਰਾਜ ਕਹਿੰਦੇ ਨਿਸ਼ਕਾਮ ਕੀਰਤਨ ਗਾਹਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟ ਹੈ। ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਬਹੁਤ ਸਾਰਿਆਂ ਦਾ ਐਸਾ ਵਿਸ਼ਵਾਸ ਹੈ ਜੇਕਰ ਤੀਰਥਾਂ ਤੇ ਜਾ ਕੇ ਇਸ਼ਨਾਨ ਆਦਿ ਕਰੀਏ ਤੇ ਕਲਿਆਣ ਹੋ ਜਾਂਦੀ ਹੈ, ਜਨਮ ਮਰਨ ਤੋਂ ਇਹ ਜੀਵ ਮੁਕਤ ਹੋ ਜਾਂਦਾ ਹੈ, ਕਿ ਉਹਨਾਂ ਦਾ ਇਹ ਵਿਸ਼ਵਾਸ ਠੀਕ ਹੈ? ਪਰ ਕਹਿੰਦੇ ਬਿਲਕੁਲ ਨਹੀਂ। ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕਹਿੰਦੇ ਉਲਟੀ ਮੈਲ ਪਏਗੀ ਜੇਕਰ ਤਨ ਕਰਕੇ ਇਸ਼ਨਾਨ ਕਰਦਾ, ਮਨ ਦਾ ਇਸ਼ਨਾਨ ਹੋਇਆ ਹੀ ਨਹੀਂ। ਕਿਉਂਕਿ ਸਰੀਰ ਦਾ ਇਸ਼ਨਾਨ ਹੋਣਾ ਪਾਣੀ ਨਾਲ, ਜਲ ਨਾਲ। ਜਿਹੜਾ ਮਨ ਦਾ ਇਸ਼ਨਾਨ ਹੈ ਇਹ ਨਾਮ ਬਾਣੀ ਨਾਲ ਹੋਣਾ। ਜੇਕਰ ਉਹਦੇ ਹਿਰਦੇ ਚ ਮਾਲਕ ਦੀ ਯਾਦ ਹੀ ਨਹੀਂ, ਬਾਹਰ ਇਸ਼ਨਾਨ ਕਰ ਰਿਹਾ, ਦਸੋ ਪਾਤਸ਼ਾਹ ਮਰ ਆਪਣੀ ਬਾਣੀ ਚ ਫਰਮਾਨ ਕਰਦੇ, ਨਾਤ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਇੰਨੇ ਜਨਮ ਧਾਰਨ ਕਰ ਲਵੇ ਕਿ ਸੱਤਾਂ ਸਮੁੰਦਰਾਂ ਦੇ ਪਾਣੀ ਨਾਲ ਇਸ਼ਨਾਨ ਭਾਵ ਇੱਕ ਇਸ਼ਨਾਨ ਚ ਕਿੰਨਾ ਕੁ ਪਾਣੀ ਵਰਤਿਆ ਜਾਂਦਾ ਆਪ ਹੀ ਵਿਚਾਰ ਕਰੋ, ਤੇ ਸੱਤ ਸਮੁੰਦਰਾਂ ਦਾ ਪਾਣੀ ਕਿੰਨਾ। ਮਰਗ ਦੇ ਚਾਹੇ ਸੱਤਾਂ ਸਮੁੰਦਰਾਂ ਦਾ ਜਿੰਨਾ ਪਾਣੀ ਇਹ ਬਾਰ ਬਾਰ ਜਨਮ ਧਾਰਨ ਕਰਕੇ ਇਸ਼ਨਾਨ ਕਰੀ ਜਾਵੇ ਕੋਈ ਪ੍ਰਾਪਤੀ ਨਹੀਂ ਹੋਣੀ। ਅੱਜ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਹੋਏਗਾ ਕਿ ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀ ਚ, ਉਲਟੀ ਮੈਲ ਪਏਗੀ ਇਹਦੇ ਅੰਤਸ਼ਕਰਨ ਦੇ ਅੰਦਰ। ਫਿਰ ਇਹ ਮੈਲ ਦੂਰ ਕਿਵੇਂ ਹੋਏਗੀ, ਮਨ ਕਿਵੇਂ ਨਿਰਮਲ ਹੋਏਗਾ, ਅੰਤਸ਼ਕਰਨ ਸ਼ੁੱਧ ਕਿਵੇਂ ਹੋਏਗਾ। ਤੇ ਮੇਰੇ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਅਸੀਂ ਅੱਖਾਂ ਨਾਲ ਜੋ ਦੇਖਦੇ ਹਾਂ, ਕੰਨਾਂ ਨਾਲ ਜੋ ਸੁਣਨੇ ਹਾਂ, ਜ਼ੁਬਾਨ ਨਾਲ ਜੋ ਬੋਲਨੇ ਹਾਂ, ਜੋ ਖਾਣੇ ਹਾਂ, ਜੋ ਕਰਨੇ ਹਾਂ, ਇਹਦਾ ਸਾਰਾ ਅਸਰ ਸਾਡੇ ਮਨ ਤੇ ਹੁੰਦਾ ਹੈ। ਜੇ ਅੱਖਾਂ ਨਾਲ ਮਾੜਾ ਦੇਖਦਾ, ਕੰਨਾਂ ਨਾਲ ਮਾੜਾ ਸੁਣਦਾ, ਜ਼ੁਬਾਨ ਨਾਲ ਫਿੱਕਾ ਬੋਲਦਾ, ਮਾੜਾ ਅੰਨ ਖਾਂਦਾ, ਮਾੜੇ ਕਰਮ ਕਰਦਾ, ਮਨ ਮੈਲਾ ਹੋਏਗਾ। ਮੈਲੇ ਮਨ ਦੀ ਨਿਸ਼ਾਨੀ ਮਨ ਮੈਲੈ ਸਭ ਕੁਛ ਮੈਲੈ, ਤਨ ਧੋਤੈ ਮਨ ਹਰਸ਼ਾ ਨਾ ਹੋਏ। ਜਦੋਂ ਮਨ ਮੈਲਾ ਹੈ ਫਿਰ ਉੱਥੇ ਚੈਨ ਕਿੱਥੇ, ਉੱਥੇ ਸੁੱਖ ਕਿੱਥੇ। ਮੈਲਾ ਮਨ ਹਰ ਵੇਲੇ ਬੇਚੈਨ ਰਹੇਗਾ, ਮੈਲਾ ਮਨ ਸ਼ਾਂਤ ਨਹੀਂ, ਉਹ ਅਸ਼ਾਂਤ ਰਹੇਗਾ ਪਿਆਰਿਓ। ਉੱਥੇ ਸੁੱਖ ਨਹੀਂ, ਉੱਥੇ ਟਿਕਾ ਨਹੀਂ। ਮਰ ਕਹਿੰਦੇ ਮਨ ਮੈਲੈ ਸਭ ਕੁਛ ਮੈਲੈ, ਤਨ ਧੋਤੈ ਮਨ ਹਰਸ਼ਾ ਨਾ ਹੋਏ। ਕੇਵਲ ਸਰੀਰ ਦੀ ਸਫਾਈ ਕਰਦਾ, ਇਹਦਾ ਮਤਲਬ ਇਹ ਵੀ ਨਹੀਂ ਕਿ ਸਰੀਰ ਦੀ ਸਫਾਈ ਨਹੀਂ ਕਰਨੀ। ਸਰੀਰ ਦੀ ਸਫਾਈ ਕਰਨੀ ਹੈ, ਪਰ ਨਾਲ ਹੁਕਮ ਹੈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਅਰੋਗਾ। ਇਸ਼ਨਾਨ ਦਾ ਹੁਕਮ ਹੈ, ਉੱਥੇ ਨਾਲ ਸਿਮਰਨ ਦਾ, ਨਾਮ ਜਪਣ ਦਾ ਵੀ ਹੁਕਮ ਹੈ। ਪਰ ਕੇਵਲ ਇਸ਼ਨਾਨ ਤੱਕ ਹੀ ਨਹੀਂ ਰਹਿਣਾ, ਇਹਦਾ ਭਾਵ ਇਹ ਵੀ ਨਹੀਂ ਸਮਝਣਾ ਗੁਰਸਿੱਖ ਅੰਮ੍ਰਿਤ ਵੇਲਾ ਸੰਭਾਲਦਾ ਹੈ। ਸਰੀਰ ਦੀ ਜਿੱਥੇ ਸਫਾਈ ਕਰਦਾ ਬਸਤਰ ਵੀ ਸਾਫ ਰੱਖਦਾ ਹੈ। ਇਹ ਨਹੀਂ ਕਿ ਬੜੇ ਕੀਮਤੀ ਹੀ ਬਸਤਰ ਹੋਣ, ਗੁਰਸਿੱਖ ਦੇ ਸਾਦੇ ਬਸਤਰ ਹੀ ਸਾਫ ਸੁਥਰੇ ਹੁੰਦੇ ਆ। ਜੇ ਵਿਚਾਰ ਕਰੀਏ ਤੇ ਸਾਧੂ ਦਾ ਸਾਦਾਪਨ ਹੀ ਵੱਡਾ ਗਹਿਣਾ ਹੋਇਆ ਕਰਦਾ ਹੈ ਸਾਸਨ। ਖੈਰ ਪੰਚਮ ਪਾਤਸ਼ਾਹ ਕਹਿੰਦੇ ਇਹ ਜਿਹੜੀ ਮਨ ਦੀ ਮੈਲ ਹੈ ਇਹ ਤੀਰਥਾਂ ਦੇ ਇਸ਼ਨਾਨ ਨਾਲ ਉਤਰਦੀ ਨਹੀਂ, ਉਲਟੀ ਮੈਲ ਪੈਂਦੀ ਹੈ, ਉਲਟੀ ਮੈਲ ਪੈਂਦੀ ਹੈ। ਜੇ ਅੰਦਰ ਮਾਲਕ ਦੀ ਯਾਦ ਨਹੀਂ, ਸਿਮਰ ਨਹੀਂ, ਉਲਟੀ ਮੈਲ ਭਰੇਗੀ। ਇਹ ਮੈਲ ਕਿਵੇਂ ਉਤਰੇਗੀ, ਕਿਵੇਂ ਮਨ ਨਿਰਮਲ ਹੋਏਗਾ? ਸਾਧ ਸੰਗ ਜੋ ਹੋਰ ਸਾਧ ਸੰਗ ਜੋ ਹਰ ਗੁਣ ਗਾਵੈ, ਸਾਧ ਸੰਗ ਜਿਹੜੇ ਸਾਧ ਸੰਗਤ ਵਿੱਚ ਆ ਕੇ, ਔਰ ਸਾਧ ਕਿਸ਼ਨ ਨੂੰ ਆਖਿਆ ਨੌ ਦੁਆਰੇ ਸਾਧ ਸਾਧ ਸਦਾਇਆ, ਉਹ ਗੁਰਮੁਖ ਪਿਆਰੇ ਜਿਹੜੇ ਵਾਹਿਗੁਰੂ ਦੇ ਵਿੱਚ ਅਭੇਦ ਹਨ, ਜਿਨ੍ਹਾਂ ਨਾਲ ਵਿਸਰੇ ਨਾਮ ਸ਼ੇਕ ਨਿਹਾ, ਭੇਦਾਂ ਜਾਣੋ ਮੂਲ ਸਾਈ ਜਿਹਾ, ਸਾਧ ਕੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਉਹ ਜਿਹੜੇ ਗੁਰਮੁਖ ਪਿਆਰੇ ਹਨ ਉਹਨਾਂ ਦੀ ਸੰਗਤ ਵਿੱਚ ਉਹਨਾਂ ਨਾਲ ਮਿਲ ਕੇ ਪਿਆਰੇ ਹੋ। ਇੱਕ ਮਿਲ ਜਾਵੇ ਜਿਹੜਾ ਮਿਲਿਆ ਹੋਵੇ, ਕਿਉਂਕਿ ਉਹਨੂੰ ਪੂਰਾ ਕਹਿੰਦੇ ਨੇ ਪਰਮੇਸ਼ਰ ਵਾਹਿਗੁਰੂ। ਪੂਰਾ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਉ। ਸਤਿਗੁਰੂ ਪੂਰੇ ਨੇ, ਪੂਰੇ ਗੁਰ ਕਾ ਸੁਣ ਉਪਦੇਸ਼। ਉਹ ਸਤਿਗੁਰੂ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਪਰਮੇਸ਼ਰ ਵਾਹਿਗੁਰੂ ਪੂਰੇ, ਸਤਿਗੁਰੂ ਪੂਰੇ, ਹੋਰ ਕੋਈ ਪੂਰਾ ਹੈ? ਤੇ ਸਾਹਿਬ ਕਹਿੰਦੇ ਆਠ ਪਹਿਰ ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇਈ ਜਨ ਪੂਰੇ। ਜਿਹੜੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਹਨ ਪਿਆਰਿਓ, ਉਹ ਪੂਰੇ ਹਨ, ਉਹ ਸੰਤ ਹਨ, ਉਹ ਗੁਰਮੁਖ ਹਨ, ਉਹ ਸਾਧ ਹਨ। ਤੇ ਉਹਨਾਂ ਦੀ ਸੰਗਤ ਕਰਨ ਨਾਲ, ਉਹਨਾਂ ਨਾਲ ਮਿਲ ਕੇ, ਜਿਵੇਂ ਇੱਕ ਦੀਵਾ ਜਗਦਾ ਹੈ, ਲੱਖ ਦੀਵਾ ਬੁਝਿਆ ਹੋਇਆ, ਇੱਕ ਜਗਦਾ ਹੋਇਆ ਦੀਵਾ ਲੱਖਾਂ ਬੁਝਿਆ ਹੋਇਆਂ ਨੂੰ ਜਗਾ ਦਿੰਦਾ ਹੈ। ਲੱਖ ਬੁਝਿਆ ਹੋਇਆ ਦੀਵਾ ਇੱਕ ਨੂੰ ਵੀ ਨਹੀਂ ਜਗਾ ਸਕਦਾ। ਇੱਕ ਲੱਖ ਸੁੱਤਾ ਹੋਇਆ ਇੱਕ ਜਾਗਦਾ ਹੈ, ਇੱਕ ਜਾਗਦਾ ਹੋਇਆ ਲੱਖਾਂ ਸੁੱਤਿਆਂ ਨੂੰ ਜਗਾ ਸਕਦਾ ਹੈ, ਲੱਖਾਂ ਸੁੱਤੇ ਹੋਏ ਇੱਕ ਨੂੰ ਵੀ ਪਿਆਰਿਓ ਨਹੀਂ ਜਗਾ ਸਕਦੇ। ਜਿਹੜਾ ਆਪ ਜੁੜਿਆ ਉਹ ਲੱਖਾਂ ਨੂੰ ਜੋੜ ਸਕਦਾ ਆਪਣੇ ਪਿਆਰੇ ਮਹਾਂਪੁਰਸ਼। ਸਾਰਾ ਜੀਵਨ ਪਰਪਕਾਰ ਦੇ ਲੇਖੇ ਆਪ ਜੀਆਂ ਨੇ ਲਾਇਆ, ਕਿੰਨਿਆਂ ਕੁ ਨੂੰ ਜੋੜਿਆ ਅਸੀਂ ਗਿਣਤੀ ਨਹੀਂ ਕਰ ਸਕਦੇ। ਕਿੰਨਿਆਂ ਨੇ ਖੰਡੇ ਵੱਟ ਦਾ ਅਮਰ ਛਕਿਆ ਔਰ ਸ਼ਬਦ ਗੁਰੂ ਦੇ ਲੜ ਲੱਗੇ, ਹੋਰ ਕਿੰਨੇ ਸੰਪਰਦਾਵਾਂ ਦੇ, ਹੋਰ ਮਜ਼ਹਬਾਂ ਦੇ, ਧਰਮਾਂ ਦੇ ਪ੍ਰੇਮੀ ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਰੁਕਿਆ ਹੋਇਆਂ ਨੂੰ ਅੱਗੇ ਰੂਹਾਨੀ ਮਾਰਗ ਤੇ ਤੋਰਿਆ ਹੈ। ਆਪ ਜੀ ਦਾ ਐਸਾ ਪਿਆਰਾ ਬਚਨ ਕਿ ਕਿਸੇ ਦੇ ਬਾਗ ਵਿੱਚੋਂ ਬੂਟਾ ਪੁੱਟ ਕੇ ਆਪਣੇ ਚ ਇਸ ਤਰ੍ਹਾਂ ਲਾਉਣ ਦੀ ਲੋੜ ਨਹੀਂ, ਉਹਨੂੰ ਉੱਥੇ ਪਾਣੀ ਪਾ ਦਿਓ, ਉਹਨੂੰ ਪਾਣੀ ਪਾ ਦਿਓ। ਭਾਵ ਕਿਸੇ ਵੀ ਮਜ਼ਹਬ ਦਾ, ਕਿਸੇ ਵੀ ਧਰਮ ਦਾ ਪ੍ਰੇਮੀ ਜੇ ਮਹਾਂਪੁਰਸ਼ਾਂ ਕੋਲ ਆਇਆ, ਉਹਨੂੰ ਪਿਆਰ ਦੇ ਨਾਲ ਸਮਝਾ ਦਿੱਤਾ, ਉਪਦੇਸ਼ ਦੇ ਦਿੱਤਾ। ਬਾਕੀ ਜੋ ਗੁਰੂ ਘਰ ਦੀ ਬਰਜਾਦਾ ਹੈ, ਜਿਹਨੇ ਗੁਰਸਿੱਖੀ ਵਿੱਚ ਆਉਣਾ, ਉਹਨੂੰ ਹੁਕਮ ਹੈ ਪੀ ਉਹ ਪੌਲ ਖੰਡ ਧਾਰ ਹੋਏ ਜਨਮ ਸਹੇਲਾ। ਯੂਪੀ ਦੇ ਅੰਦਰ ਕਈ ਮਜ਼ਹਬਾਂ ਦੇ ਪ੍ਰੇਮੀ, ਅੱਡ ਅੱਡ ਸੰਪਰਦਾਵਾਂ ਦੇ ਪ੍ਰੇਮੀ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆਇਆ ਕਰਦੇ। ਆ ਹੁਣ ਜਿਹੜੇ ਨੀਲ ਧਾਰੀ ਪ੍ਰੇਮੀ ਨੇ ਸਾਧ ਸੰਗਤ, ਹੁਣ ਬਾਬਾ ਸਤਰਾਮ ਸਿੰਘ ਜੀ ਪਿੱਪਲੀ ਵਾਲਿਆਂ ਨੇ ਆਪ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਹਜ਼ਾਰਾਂ ਪ੍ਰੇਮੀਆਂ ਨੂੰ ਵੀ ਖੰਡੇ ਬੱਟ ਦਾ ਅੰਮ੍ਰਿਤ ਛਕਾ ਕੇ ਤੇ ਸ਼ਬਦ ਗੁਰੂ ਦੇ ਲੜ ਲੱਗ ਕੇ ਗੁਰੂਆਂ ਦੇ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਕਿਉਂਕਿ ਜਿਹੜੇ ਕਿਲੇ ਵਾਲੇ ਮਹਾਂਪੁਰਸ਼ ਸਨ ਸੰਤ ਬਾਬਾ ਹਰਨਾਮ ਸਿੰਘ ਜੀ, ਦਾਸ ਨੇ ਬਚਪਨ ਚ ਉਹਨਾਂ ਦੇ ਦਰਸ਼ਨ ਕੀਤੇ ਆ। ਉਹਨਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਿਆ ਹੈ ਪਿਆਰ, ਅਰਦਾਸ ਦਸਾਂ ਪਾਤਸ਼ਾਹਾਂ ਤੱਕ ਹੀ ਕਰਦੇ ਸਨ। ਖੈਰ ਤਾਂ ਯੂਪੀ ਦੇ ਅੰਦਰ ਬਹੁਤ ਸਾਰੇ ਪ੍ਰੇਮੀ, ਕਾਫੀ ਦੇਰ ਦੀ ਬਾਤ, ਤੇ ਉਹਨਾਂ ਪ੍ਰੇਮੀਆਂ ਨੇ ਕਹਿਣਾ ਕਿ ਸਾਨੂੰ ਜੋ ਰੂਹਾਨੀ ਸੋਝੀ ਆਈ ਹੈ ਉਹ ਇਹਨਾਂ ਮਹਾਂਪੁਰਸ਼ਾਂ ਤੋਂ, ਭਾਵ ਰਤਵਾੜਾ ਸਾਹਿਬ ਵਾਲਿਆਂ ਤੋਂ। ਸਾਰੇ ਆਇਆ ਕਰਦੇ, ਹੋਰ ਵੀ ਕਿੰਨੇ ਮਤਾਂ ਦੇ ਪ੍ਰੇਮੀ, ਕਿਉਂਕਿ ਗੁਰੂ ਦਾ ਉਪਦੇਸ਼ ਸਭ ਵਾਸਤੇ ਸਾਂਝਾ ਹੈ ਔਰ ਮਹਾਂਪੁਰਸ਼ਾਂ ਨੇ ਕਿਸੇ ਨੂੰ ਧੱਕੇ ਨਾਲ ਪ੍ਰੈਸ ਕਰਕੇ ਅੰਮ੍ਰਿਤ ਨਹੀਂ ਛਕਾਇਆ। ਪੰਜ ਪੰਜ ਦੀਵਾਨ, ਦਸ ਦਸ ਦੀਵਾਨ ਇਕੱਠੇ ਲਾ ਕੇ ਸਾਰੀ ਵਿਚਾਰ ਸਮਝਾਉਣੀ ਕਿ ਸਮਰੱਥ ਗੁਰੂ ਦੇ ਲੜ ਲੱਗੋ, ਅਧੂਰੇ ਤੇ ਗਿਆਨ ਤੋਂ ਹੀਣੇ ਤੋਂ ਬਚੋ ਪਿਆਰਿਓ। ਜਿਹੜੇ ਆਪ ਹੀ ਅਗਿਆਨ ਵਿੱਚ ਫਸੇ ਨੇ ਉਹ ਤੁਹਾਨੂੰ ਗਿਆਨ ਨਹੀਂ ਦੇ ਸਕਦੇ, ਜਿਹੜੇ ਆਪ ਹੀ ਜਨਮ ਮਰਨ ਦੇ ਵਿੱਚ ਹਨ ਉਹ ਤੁਹਾਡਾ ਜਨਮ ਮਰਨ ਨਹੀਂ ਮੁਕਾ ਸਕਦੇ। ਮਹਾਂਪੁਰਸ਼ਾਂ ਦੇ ਜੀਵਨ ਤੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਨਹੀਂ ਅਨੇਕਾਂ ਪ੍ਰੇਮੀ ਜਿਹੜੇ ਖੰਡੇ ਬੱਟ ਦਾ ਅੰਮ੍ਰਿਤ ਛੱਕ ਕੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ। ਅੱਜ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ, ਪ੍ਰੇਮੀਓ ਇਹ ਜਿਹੜੀ ਮਨ ਦੀ ਮੈਲ ਹੈ ਇਹ ਕਿਸ ਤਰ੍ਹਾਂ ਉਤਰਨੀ ਹੈ ਉਹਦੇ ਬਾਰੇ ਸਹਿ ਫਰਮਾਨ ਕਰਦੇ, ਸਾਧ ਸੰਗ ਜੋ ਹਰ ਗੁਣ ਗਾਵੈ, ਪਰਮੇਸ਼ਰ ਦੀ ਸਿਫਤ ਸਲਾਹ ਉਸ ਵਾਹਿਰ ਦੀ ਕੀਰਤੀ ਕਰਨੀ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਥਾ ਤੇ ਕੀਰਤਨ ਦੋਵੇਂ ਬਚਨ ਆਉਂਦੇ, ਸਭ ਤੇ ਉਦਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਉਸ ਵਾਹਿਗੁਰੂ ਦੇ ਗੁਣ ਗਾਉਣੇ, ਉਸ ਮਾਲਕ ਦੇ ਗੁਣ ਗਾਉਣੇ, ਸਾਧ ਸੰਗ ਜੋ ਹਰ ਗੁਣ ਗਾਵੇ, ਹਰ ਪਰਮੇਸ਼ਰ ਵਾਹਿਗੁਰੂ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ, ਮੇਰੇ ਸਹਿਬਾ ਗੁਣ ਗਾਵਾਂ ਨਿਤ ਤੇਰੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਕਲਯੁਗ ਦੇ ਅੰਦਰ ਇਹ ਸਭ ਤੋਂ ਵੱਡਾ ਪੁੰਨ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇੱਕ ਪੁੰਨ ਹੁੰਦੇ ਹੈ, ਇੱਕ ਪਾਪ ਹੁੰਦੇ ਹੈ। ਸਭ ਤੋਂ ਵੱਡਾ ਜਿਹੜਾ ਪਾਪ ਹੈ ਉਹ ਹੈ ਪਰਮੇਸ਼ਰ ਨੂੰ ਭੁੱਲ ਜਾਣਾ, ਇਸ ਤੋਂ ਵੱਡਾ ਕੋਈ ਪਾਪ ਨਹੀਂ। ਸਭ ਤੋਂ ਵੱਡਾ ਪੁੰਨ ਹੈ ਉਸਦੀ ਸਿਫਤ ਸਲਾਹ ਵਿੱਚ ਜੁੜਨਾ। ਜਿਹੜੇ ਭੁੱਲ ਜਾਂਦੇ ਨੇ ਮਰ ਕਹਿੰਦੇ, ਸਭ ਤੋਂ ਵੱਡਾ ਪਾਪ ਉਹ ਆਪਣੇ ਸਿਰ ਤੇ ਲੈ ਕੇ ਜਾਂਦੇ ਆ। ਉਹਨਾਂ ਬਾਰੇ ਤੇ ਬਾਣੀ ਵਿੱਚ ਇਹ ਵੀ ਬਚਨ ਆਉਂਦੇ ਹੈ, ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ। ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜ। ਇਹ ਮਾਨਸ ਜਗ ਮਦਲਾਮ ਹੈ, ਇਹ ਮਾਨਸ ਜਨਮ ਦਲਾਮ ਹੈ, ਨਾ ਬਿਨਾ ਬਿਰਫਾ ਸਭ ਜਾਏ, ਗੁਰਮਤ ਹਰ ਨਾਮ ਨਾ ਦੀਜਿਓ। ਐਸਾ ਹਰ ਨਾਮ ਨਾ ਚੇਤਿਓ, ਐਸਾ ਨਾਮ, ਇਹਦੇ ਵਿੱਚੋਂ ਆਪਣੇ ਆਪ ਵਿਚਾਰ ਆਏਗੀ ਕੈਸਾ ਨਾਮ, ਜਿਹਦੇ ਬਾਰੇ ਮਾਰੇ ਕਹਿੰਦੇ ਨੇ। ਤੇ ਸੁਖਨੀ ਸਾਹਿਬ ਵਿੱਚ ਆਉਂਦਾ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਉਹ ਨਾਮ ਜਿਸ ਨਾਮ ਨੂੰ ਭਗਤ ਨਾਮਦੇਵ ਜੀ ਨੇ ਜਪਿਆ ਗੋਬਿੰਦ 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 ਸੰਗ ਨਾਮ ਦਿਓ ਮਨ ਲੈਣਾ ਆੜ ਦਾਮ ਕੋ ਛਿਪਰੋ ਹੋਇਓ ਲਖੀਣਾ ਉਹ ਨਾਮ ਜਿਸ ਨਾਮ ਨੂੰ ਭਗਤ ਕਬੀਰ ਨੇ ਜਪਿਆ ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾਹਰੋ ਭਇਓ ਗੁਨੀ ਗਹੀਰਾ ਉਹ ਨਾਮ ਜਿਸ ਨਾਮ ਨੂੰ ਭਗਤ ਰਵਿਦਾਸ ਜੀ ਨੇ ਜਪਿਆ ਰਵਿਦਾਸ ਧੁਨਤਾ ਢੋਰ ਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਉਹ ਨਾਮ ਜਿਸ ਨੂੰ ਸੈਣ ਜੀ ਨੇ ਜਪਿਆ ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਪ ਬ੍ਰਹਮ ਭਗਤਾਂ ਮੈਂ ਗਣਿਆ ਉਹ ਨਾਮ ਜਿਸ ਨਾਮ ਨੂੰ ਭਗਤ ਧੰਨਾ ਜੀ ਨੇ ਪਿਆਰਿਓ ਜਪਿਆ ਜਦੋਂ ਨਾਮ ਦੀ ਮਹਿਮਾ ਸੁਣੀ ਨਾ ਸਤਸੰਗ ਦੇ ਅੰਦਰ ਵੀ ਜੇਕਰ ਨਾਮ ਜਪ ਕੇ ਨਾਮ ਦੇਵ ਤਰ ਸਕਦਾ ਭਗਤ ਕਬੀਰ ਤਰ ਸਕਦਾ ਰਵਿਦਾਸ ਜੀ ਤਰ ਸਕਦੇ ਨੇ ਸੈਨ ਜੀ ਤਰ ਸਕਦੇ ਨੇ ਮੈਂ ਕਿਉਂ ਨਹੀਂ ਤਰ ਸਕਦਾ ਇਹ ਬਿਦਰ ਸੁਣ ਕੇ ਜੱਟ ਉੱਠ ਭਗਤੀ ਲਾਗਾ ਮਿਲੈ ਪ੍ਰਤੱਖ ਗੁਸਾਈਆ ਧੰਨਾ ਵਟ ਭਾਗਾ ਉਹ ਨਾਮ ਜਿਸਨੇ ਵੀ ਉਸਨੂੰ ਜਪਿਆ ਉਹ ਆਪ ਹੀ ਤਰਿਆ ਤਾਰਨ ਹਾਰਾ ਬਣ ਗਿਆ ਉਹ ਨਾਮ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ ਉੱਥੇ ਨਾਮ ਸਹਾਇਤਾ ਕਰ ਸਕਦਾ ਹੈ ਤੇ ਮਰ ਕਹਿੰਦੇ ਪਿਆਰੋ ਜਿਹੜੇ ਉਸ ਨਾਮ ਤੋਂ ਖਾਲੀ ਨੇ ਇਸ ਸੰਸਾਰ ਚ ਆ ਕੇ ਨਾਮ ਨਹੀਂ ਜਪਦੇ ਮਰ ਕਹਿੰਦੇ ਜਿੰਨੀ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗ ਆਏ ਰਾਮ ਰਾਜੇ ਇੱਥੇ ਬਸਨੀ ਸਾਹਿਬ ਤੇ ਐਸਾ ਵੀ ਫਰਮਾਨ ਕਰਦੇ ਨੇ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਉਹ ਧਰਤੀ ਨੂੰ ਵੀ ਭਾਰੇ ਨੇ ਪਿਆਰੇ ਧਰਤੀ ਵੀ ਕਹਿੰਦੀ ਮੇਰੇ ਉੱਤੇ ਉਹ ਨਾ ਰਹਿਣ ਨਾ ਰਹਿਣ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਜਿਹੜੇ ਨਾਮ ਤੋਂ ਖਾਲੀ ਨੇ ਪਿਆਰੇ ਉਹ ਅਕਿਰਤ ਕੰਨ ਨੇ ਤੇ ਧਰਤੀ ਨੂੰ ਵੀ ਹੋਰ ਕਿਸੇ ਚੀਜ਼ ਦਾ ਭਾਰ ਨਹੀਂ ਲੱਗਦਾ ਜੇ ਲੱਗਦਾ ਤੇ ਭਾਰੇ ਭੋਈ ਅਕਿਰਤ ਕਣ ਮੰਦੀ ਹੂੰ ਮੰਦੇ ਜਿਹੜੇ ਉਸ ਮਾਲਕ ਦੀ ਸਿਲਸਿਲਾ ਨਹੀਂ ਕਰਦੇ ਮਨੁੱਖ ਜਾਮਾ ਪ੍ਰਾਪਤ ਕਰਕੇ ਮਨੁੱਖ ਜਨਮ ਧਾਰਨ ਕਰਕੇ ਕਹਿੰਦੇ ਉਹ ਕਿਰਤ ਕਣ ਨੇ ਤੇ ਧਰਤੀ ਕਹਿੰਦੀ ਹੇ ਵਾਹਿਗੁਰੂ ਮੈਨੂੰ ਕਿਸੇ ਚੀਜ਼ ਦਾ ਭਾਰ ਨਹੀਂ ਲੱਗਦਾ ਜੇ ਲੱਗਦਾ ਹੈ ਤੇ ਜਿਹੜੇ ਨਾਮ ਤੋਂ ਖਾਲੀ ਨੇ ਜਿਨ੍ਹਾਂ ਦੇ ਅੰਦਰ ਤੇਰੀ ਯਾਦ ਨਹੀਂ ਉਹਨਾਂ ਦਾ ਭਾਰ ਲੱਗਦਾ ਮੈਥੋਂ ਭਾਰ ਚੱਲਿਆ ਨਾ ਜਾਵੇ ਮੈਥੋਂ ਭਾਰ ਚੱਲਿਆ ਨਾ ਜਾਵੇ ਕਰਨੀ ਪੁਕਾਰ ਕਰਦੀ ਭਾਰ ਚੱਲਿਆ
पुकार कर दी पर चले आना जावे पर दी पुकार कर दी
पर चले जावे कर दे पुकार कर दी
ਪਰਬਤਾਂ ਅਸਮਾਨ ਖਹੰਦੇ ਨਾ ਤਿਸ਼ਭਾਰੇ ਕੋਟਗੜ ਘਰ ਬਾਹਰ ਦੱਸਦੇ ਭਾਈ ਸਾਹਿਬ ਕਹਿੰਦੇ ਧਰਤੀ ਨੂੰ ਐਡੇ ਵੱਡੇ ਪਰਬਤ ਐਉਂ ਲੱਗਦਾ ਜਿਵੇਂ ਇਹਨਾਂ ਦੀਆਂ ਚੋਟੀਆਂ ਅਸਮਾਨ ਨਾਲ ਛੂੰਹਦੀਆਂ ਇਹਨਾਂ ਦਾ ਵੀ ਕੋਈ ਭਾਰ ਨਹੀਂ ਵੱਡੇ ਵੱਡੇ ਕਿਲੇ ਵੱਡੀਆਂ ਵੱਡੀਆਂ ਬਿਲਡਿੰਗਾਂ ਇਹਨਾਂ ਦਾ ਵੀ ਕੋਈ ਭਾਰ ਨਹੀਂ ਨਾ ਤਿਸ਼ਭਾਰੇ ਸਾਇਰਾਂ ਨਦ ਵਹਾ ਵਹਿੰਦੇ ਦਰਿਆ ਨਾਲੇ ਨਦੀਆਂ ਸਮੁੰਦਰ ਧਰਤੀ ਤੇ ਹੈ ਇਹਦਾ ਵੀ ਉਸ ਨੂੰ ਕੋਈ ਭਾਰ ਨਹੀਂ ਨਾ ਤਿਸ਼ਭਾਰੇ ਤਰਵਰਾਂ ਫਲ ਸੁਫਲ ਫਲੰਦੇ ਕਿੰਨੇ ਬਿਰਸ਼ ਨੇ ਕਿੰਨੇ ਦਰਖਤ ਨੇ ਕਿੰਨੀ ਬਨਸਪਤੀ ਹੈ ਫਲਾਂ ਨਾਲ ਲੱਦੇ ਹੋਏ ਦਰਖਤ ਧਰਤੀ ਨੂੰ ਇਹਨਾਂ ਦਾ ਵੀ ਕੋਈ ਭਾਰ ਨਹੀਂ ਨਾ ਤਿਸ਼ਭਾਰੇ ਜੀ ਜੰਤ ਅਣਗਣਤ ਫਰੰਦੇ ਅਨੇਕ ਜੀ ਜੰਤ ਹਨ ਧਰਤੀ ਨੂੰ ਇਹਨਾਂ ਦਾ ਵੀ ਕੋਈ ਭਾਰ ਨਹੀਂ ਜੇ ਭਾਰ ਹੈ ਭਾਰੇ ਭੁਈ ਅਕਿਰਤ ਕਣ ਮੰਦੀ ਹੂੰ ਮੰਦੇ ਜਿਨ੍ਹਾਂ ਦੇ ਹਿਰਦੇ ਚ ਮਾਲ ਯਾਦ ਨਹੀਂ ਉਸ ਵਾਹਿਗੁਰੂ ਦੀ ਯਾਦ ਨਹੀਂ ਕਿਉਂਕਿ ਅਕਿਰਤ ਕਣ ਕਹਿੰਦੇ ਜਿਹੜਾ ਕੀਤੇ ਹੋਏ ਨੂੰ ਨਾ ਜਾਣੇ ਜਿਸ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ 84 ਵਿੱਚ ਚੱਕਰ ਕੱਢਦਿਆਂ ਨੂੰ ਮਨੁੱਖ ਜਨਮ ਦਿੱਤਾ ਹੈ ਪਿਆਰਿਓ ਔਰ ਏਡੀਆਂ ਬਖਸ਼ਾਂ ਕੀਤੀ ਜੇ ਅਸੀਂ ਵਾਹਿਗੁਰੂ ਯਾਦ ਨਹੀਂ ਕਰਦੇ ਫਿਰ ਕਿੱਥੇ ਖੜੇ ਇਸ ਕਰਕੇ ਉਹ ਧਰਤੀ ਨੂੰ ਵੀ ਭਾਰੇ ਨੇ ਦਿਲੋਂ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭੋਏ ਪਾਰ ਥੀਏ। ਧਰਤੀ ਨੂੰ ਵੀ ਉਹ ਪਾਰੇ ਨੇ। ਯੂਪੀ ਦੇ ਅੰਦਰ ਇੱਕ ਨਵਾਬ ਆਪਣੇ ਇਲਾਕੇ ਜਨਤਾ ਨੂੰ ਬਹੁਤ ਦੁੱਖ ਦਿੰਦਾ, ਬੜਾ ਜ਼ੁਲਮ ਕਰਦਾ, ਔਰ ਇੱਥੋਂ ਤੱਕ ਉਸਨੇ ਹੁਕਮ ਕੀਤਾ ਸੀ ਕਿ ਜੇ ਇਲਾਕੇ ਵਿੱਚ ਜਿੱਥੋਂ ਤੱਕ ਉਸਦਾ ਰਾਜ ਹੈ, ਜੇ ਕਿਸੇ ਨੌਜਵਾਨ ਲੜਕੀ ਦੀ ਬੱਚੀ ਦੀ ਸ਼ਾਦੀ ਹੁੰਦੀ ਹੈ ਤਾਂ ਉਹ ਡੋਲਾ ਮੇਰੇ ਮਹਿਲਾਂ ਵਿੱਚ ਪਹਿਲਾਂ ਆਉਣਾ ਚਾਹੀਦਾ ਹੈ। ਉਸਦੇ ਰਾਜ ਵਿੱਚ ਲੋਕ ਤਰਾਸ ਤਰਾਸ ਕਰਿਆ ਕਰਦੇ ਸਨ। ਇੱਥੋਂ ਤੱਕ ਵੀ ਕਹਿੰਦੇ ਕਿ ਜੇਕਰ ਉਸਨੇ ਦੋ ਹਰੀਆਂ ਮਿਰਚਾਂ ਲੈਣੀਆਂ ਹੁੰਦੀਆਂ, ਕਈ ਗੱਡੇ ਮਿਰਚਾਂ ਗਰੀਬਾਂ ਦੀਆਂ ਟੁੱਟ ਕੇ ਆ ਜਾਂਦੀਆਂ ਸਨ, ਕੋਈ ਬੋਲ ਨਹੀਂ ਸੀ ਸਕਦਾ, ਔਰ ਲੋਕੀ ਤਰਾਸ ਤਰਾਸ ਕਰਦੇ। ਸਮਾਂ ਆਇਆ, ਉਹਦੀ ਮੌਤ ਹੋ ਗਈ ਸਾਧ ਸੰਗਤ ਜੀ। ਉਹ ਤਾਂ ਸਮਾਂ ਆਉਣਾ ਹੀ ਆਉਣਾ ਹੈ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ ਹੈ, ਚਾਹੇ ਭਿਖਾਰੀ ਹੈ, ਚਾਹੇ ਪਾਪੀ ਹੈ, ਚਾਹੇ ਪੁੰਨੀ ਹੈ, ਚਾਹੇ ਸਾਧ ਹੈ, ਚਾਹੇ ਚੋਰ ਹੈ, ਚਾਹੇ ਚੰਗਾ ਹੈ, ਚਾਹੇ ਮਾੜਾ ਹੈ, ਚਾਹੇ ਮੂਰਖ ਹੈ, ਚਾਹੇ ਸਿਆਣਾ ਹੈ, ਚਾਹੇ ਸੱਜਣ ਹੈ, ਚਾਹੇ ਦੁਸ਼ਮਣ ਹੈ, ਪਿਆਰਿਓ, ਉਹ ਸਮਾਂ ਤਾਂ ਆਉਣਾ ਹੈ। ਖੈਰ, ਸਮਾਂ ਆ ਗਿਆ, ਉਹਦੀ ਮੌਤ ਹੋ ਗਈ। ਉਹਨਾਂ ਨੇ ਕੀ ਕੀਤਾ ਕਿ ਉਸ ਨੂੰ ਕਬਰ ਦੇ ਵਿੱਚ ਦਫਨਾਇਆ ਗਿਆ। ਜਿਸ ਵੇਲੇ ਕਬਰ 'ਚ ਦਫਨਾਇਆ ਗਿਆ, ਅਗਲੀ ਸਵੇਰ ਹੋਈ, ਕੀ ਦੇਖਦੇ ਹੈ, ਉਸਦਾ ਸਰੀਰ ਜਿਹੜਾ ਹੈ ਕਬਰ ਤੋਂ ਬਾਹਰ ਹੈ। ਹੈਰਾਨ ਹੋ ਗਏ ਵੀ ਇਹ ਕੀ ਗੱਲ ਬਣੀ ਹੈ, ਕਿਤੇ ਜਾਨਵਰਾਂ ਨੇ ਲਾਸ਼ ਬਾਹਰ ਕੱਢ ਦਿੱਤੀ ਹੈ, ਦੂਸਰੀ ਜਗ੍ਹਾ ਕਬਰ ਪੁੱਟ ਕੇ ਫਿਰ ਉਹਨੂੰ ਦੂਸਰੀ ਜਗ੍ਹਾ ਦਫਨਾਇਆ ਗਿਆ, ਔਰ ਉੱਤੇ ਕੰਡਿਆਂ ਵਾਲੇ ਛਾਪੇ ਆਦਿ ਹੋਰ ਸਾਰੇ ਲਾਏ ਰੱਖੇ ਆਦਿ ਗਏ। ਕੀ ਦੇਖਦੇ ਹੈ, ਅਗਲੇ ਦਿਨ ਫਿਰ ਉਹ ਜਿਹੜਾ ਸਰੀਰ ਕਬਰ ਤੋਂ ਬਾਹਰ ਹੈ। ਹੈਰਾਨ ਹੋ ਗਏ ਵੀ ਇਹ ਕੀ ਬਣ ਗਿਆ। ਤੀਸਰੀ ਜਗ੍ਹਾ ਕਬਰ ਪੁੱਟ ਕੇ ਉਸਦੇ ਸਰੀਰ ਨੂੰ ਦਫਨਾਇਆ ਗਿਆ, ਪਹਿਰੇ ਲਾਏ ਗਏ ਵੀ ਹੋ ਕੀ ਰਿਹਾ। ਜਿਸ ਵੇਲੇ ਪਹਿਰੇ ਲਾਏ ਗਏ, ਕੀ ਦੇਖਦੇ ਹੈ, ਧਰਤੀ ਨੇ ਉਸਦੀ ਲਾਸ਼ ਨੂੰ ਸਰੀਰ ਨੂੰ ਬਾਹਰ ਕੱਢ ਦਿੱਤਾ ਹੈ। ਕਿਸੇ ਨੇ ਨਹੀਂ ਕੱਢਿਆ, ਧਰਤੀ ਨੇ ਆਪਣੇ ਚ ਜਗ੍ਹਾ ਹੀ ਨਹੀਂ ਦਿੱਤੀ। ਉਹਦੇ ਸਰੀਰ ਚ ਕਿਰਮ ਚੱਲ ਰਹੇ ਹਨ, ਵਿਸਰਿਆ ਜਿਨ ਨਾਮ ਤੇ ਭੋਏ ਪਾਰ ਥੀਏ। ਜਿਹੜੇ ਖੋਟੇ ਕਰਮ ਕਰਦੇ ਹਨ, ਸਭ ਤੋਂ ਵੱਡਾ ਪਾਪ ਪਰਮੇਸ਼ਰ ਨੂੰ ਭੁੱਲ ਜਾਣਾ, ਔਰ ਦੂਸਰੇ ਪਾਸੇ ਹੈ ਸਭ ਤੋਂ ਵੱਡਾ ਪੁੰਨ। ਭਾਵੇਂ ਦੁਨੀਆਂ ਅੰਦਰ ਹੋਰ ਪੁੰਨ ਬਥੇਰੇ ਨੇ, ਪਰ ਸਭ ਤੋਂ ਵੱਡਾ ਪੁੰਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਜਿਹੜੇ ਪਰਮੇਸ਼ਰ ਦੀ ਸਿਵ ਸਲਾਹ ਵਿੱਚ ਜੁੜਦੇ ਹਨ, ਉਸਦੇ ਗੁਣ ਗਾਉਂਦੇ ਹਨ, ਉਸਦੀ ਕੀਰਤੀ ਕਰਦੇ ਹਨ, ਉਹ ਸਭ ਤੋਂ ਵੱਡਾ ਪੁੰਨ ਪ੍ਰਾਪਤ ਕਰਦੇ ਹਨ। ਆਓ ਗੁਣ ਗੋਬਿੰਦ ਜੀ ਦੇ ਗਾਲੀਏ, ਕੱਲ ਵਿੱਚ ਇਹੋ ਪੁੰਨ ਗੁਣ ਗੋਬਿੰਦ ਜੀ ਦੇ ਗਾਲੀਏ, ਕੱਲ ਵਿੱਚ ਇਹੋ ਪੁੰਨ ਸਭ ਤੋਂ ਵੱਡਾ ਪੁੰਨ ਹੈ ਸਾਸਿੰਘ ਜੀ। ਗੁਰੂ ਮਹਾਰਾਜ ਕਹਿੰਦੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਉਸ ਵਾਹਿਗੁਰੂ ਦੀ ਸਿਲਸਿਲਾ ਵਿੱਚ ਜੁੜਨਾ, ਉਸਦੀ ਕੀਰਤੀ ਕਰਨੀ, ਉਸਦੀ ਮਹਿਮਾ ਵਿੱਚ ਜੁੜਨਾ, ਸਹਿਜੇ ਸਹਿਜੇ ਫਿਰ ਲਗਾਤਾਰ ਦਿਨ ਰਾਤ ਹੀ ਕੀਰਤਨ ਵਿੱਚ ਵਾਹਿਗੁਰੂ ਦੇ ਪਿਆਰੇ ਜੁੜੇ ਰਹਿੰਦੇ ਨੇ। ਦਿਨ ਰਾਤ ਉਠਤ ਬੈਠਤ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾਂ, ਔਰ ਦਿਨ ਰਾਤ ਉਹਦੀ ਸਿਫਤਸਲਾਹ ਵਿੱਚ ਜੁੜੇ ਰਹਿੰਦੇ ਆ। ਇੱਕ ਵਾਰ ਭਾਈ ਸਾਹਿਬ ਭਾਈ ਰਤੀਰ ਸਿੰਘ ਜੀ ਉਹ ਕੀਰਤਨ ਕਰ ਰਹੇ ਹਨ, ਬੈਠੇ ਨੇ ਆਪਣੇ ਪਿਆਰੇ ਮਹਾਂਪੁਰਸ਼ ਜਿਨ੍ਹਾਂ ਦੀ ਉਮਰ ਉਸ ਵੇਲੇ ਛੋਟੀ ਹੈ। ਹੁਣ ਇਹ ਕਿਸੇ ਵਿਸਮਾਦ ਦੇ ਵਿੱਚ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੀ ਪਿਆਰੇ ਪੂਰੇ ਔਰ ਉਹਨਾਂ ਦੀ ਪਾਰਖੂ ਅੱਖ ਨੇ ਪਛਾਣ ਲਿਆ ਕਿ ਇਹ ਬਾਲ ਕੋਈ ਆਮ ਬਾਲ ਨਹੀਂ, ਇਹ ਆਮ ਬਾਲ ਨਹੀਂ। ਉਸ ਵੇਲੇ ਬੜੇ ਪਿਆਰ ਦੇ ਨਾਲ ਪੁੱਛਦੇ ਹਨ ਆਪ ਜੀਆਂ ਨੂੰ, ਉੱਥੇ ਜਿਹੜੀ ਵਿਚਾਰ ਹੋਈ ਬਚਨ ਹੋਏ, ਕਹਿੰਦੇ ਫਿਰ ਤੁਹਾਨੂੰ ਕਿਹੜਾ ਸ਼ਬਦ ਸੁਣ ਰਿਹਾ ਸੀ, ਕਿਹੜਾ ਸ਼ਬਦ ਉੱਥੇ ਚੱਲ ਰਿਹਾ? ਜਦ ਆਪ ਜੀ ਨੇ ਦੱਸਿਆ ਕਿ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, ਕਹਿੰਦੇ ਇਹ ਸ਼ਬਦ ਇਸ ਵੇਲੇ ਚੱਲ ਰਿਹਾ। ਭਾਈ ਸਾਹਿਬ ਜਿਹੜੇ ਨਾਲ ਸਿੰਘ ਸਨ ਕਹਿੰਦੇ ਦੇਖੋ, ਬੜੀ ਬੜੀ ਦੇਰ ਤੋਂ ਜਿਹੜੇ ਭਜਨ ਬੰਦਗੀ ਕਰ ਰਹੇ ਅਜੇ ਉਹਨਾਂ ਨੂੰ ਉਹ ਬਖਸ਼ਿਸ਼ ਨਹੀਂ ਹੋਈ ਜਿਹੜੀ ਇਸ ਬਾਲ ਨੂੰ ਬਖਸ਼ਿਸ਼ ਹੈ। ਉਹ ਦਰਗਾਹੀ ਕੀਰਤਨ, ਕਿਉਂਕਿ ਉਸ ਅਵਸਥਾ ਦੇ ਮਾਲਕ ਨੇ, ਕਹਿੰਦੇ ਉਮਰ ਭਾਵੇਂ ਛੋਟੀ ਹੈ, ਕਹਿੰਦੇ ਉਹ ਸ਼ਬਦ ਚੱਲ ਰਿਹਾ ਉੱਥੇ, ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਹੋ। ਵਾਹਿਗੁਰੂ ਦੇ ਪਿਆਰੇ ਹਰ ਵੇਲੇ ਕੀਰਤਨ ਸੁਣਦੇ, ਹਰ ਵੇਲੇ ਕੀਰਤਨ ਕਰਦੇ ਪਿਆਰੇ। ਹੁਣ ਮਹਾਰਾਜ ਕਹਿੰਦੇ ਤੁਹਾਨੂੰ ਮਨੁੱਖਾ ਜਨਮ ਮਿਲਿਆ ਹੈ, ਉਹਦੇ ਵਾਸਤੇ ਕੀ ਕਰੋ, ਉਸ ਮਾਲਕ ਦੀ ਕੀਰਤੀ ਕਰੋ, ਉਹਦੇ ਗੁਣ ਗਾਓ ਜੇ ਕੋਈ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਉਹਦੇ ਵਾਸਤੇ ਮਾਰ ਕਹਿੰਦੇ ਸਾਧ ਸੰਗ ਜੋ ਹਰ ਗੁਣ ਗਾਵੈ, ਹਰ ਗੁਣ ਹਰੀ ਦੇ ਗੁਣ ਪਰਮੇਸ਼ਰ ਦੇ ਗੁਣ। ਹੁਣ ਮਨੁੱਖ ਕੀ ਕਰਦਾ, ਇਹ ਹਿੱਤ ਦਾ ਬੱਝਾ ਵਾਹਿਗੁਰੂ ਨੂੰ ਛੱਡ ਕੇ ਸਤਿਗੁਰੂ ਨੂੰ ਛੱਡ ਕੇ ਹੋਰਨਾਂ ਦੇ ਗੁਣ ਗਾਉਂਦਾ ਫਿਰਦਾ, ਕਿਸੇ ਦੀ ਉਸਤਤ ਕਿਸੇ ਦੀ ਨਿੰਦਾ। ਜਿਹਦੇ ਨਾਲ ਪਿਆਰ ਹੈ ਉਸਦੀ ਖਾਮ ਖਾ ਉਸਤਤ ਕਰੇਗਾ, ਉਹਦੇ ਔਗਣ ਵੀ ਇਸ ਨੂੰ ਚੰਗੇ ਲੱਗਦੇ ਹੈ। ਜਿਹਦੇ ਨਾਲ ਮਨ ਵਿੱਚ ਈਰਖਾ ਹੋਵੇ ਉਹਦੇ ਗੁਣ ਵੀ ਔਗਣ ਲੱਗਦੇ ਹੈ, ਉਸਦੀ ਨਿੰਦਾ। ਇਹ ਸੰਸਾਰ ਉਸਤਤ ਤੇ ਨਿੰਦਾ ਦੇ ਵਿੱਚ ਪਿਆ ਹੋਇਆ। ਮੇਰੇ ਸਤਿਗੁਰ ਕਹਿੰਦੇ ਤੂੰ ਇਹ ਸੰਸਾਰੀ ਉਸਤਤ ਤੇ ਨਿੰਦਾ ਤੋਂ ਉੱਪਰ ਉੱਠ, ਇਹ ਤੂੰ ਜੇ ਕਿਸੇ ਦੀ ਨਿੰਦਿਆ ਕਰ ਰਿਹਾ ਤੇ ਈਰਖਾ ਦੇ ਵਸ ਕਰ ਰਿਹਾ, ਜੇ ਤੂੰ ਕਿਸੇ ਦੀ ਉਸਤਤ ਕਰ ਰਿਹਾ ਤੇ ਤੈਨੂੰ ਆਪਣਾ ਹਿੱਤ ਹੈ। ਆ ਤੁਸੀਂ ਕਈ ਵਾਰ ਦੇਖਦੇ ਹੋ ਨਾ ਰਾਜਨੀਤਿਕ ਜਿਹੜੇ ਪਾਰਟੀ ਵਾਲਿਆਂ ਹੁੰਦੇ ਆ ਉਹ ਇੱਕ ਦੂਜੇ ਸਿਫਤ ਇਸ ਤਰ੍ਹਾਂ ਕਰਦੇ ਆ, ਦੇਖੋ ਇੱਕ ਦੀ ਨਿੰਦਿਆ ਇੱਕ ਦੀ ਵਡਿਆਈ, ਵੀ ਅਸੀਂ ਚੰਗੇ ਦੂਜੇ ਮਾੜੇ। ਤੁਸੀਂ ਆਮ ਸੁਣਦੇ ਹੋ, ਆਮ ਦੇ ਵਿੱਚ ਹੋਰ ਵੀ ਮਨੁੱਖ ਜਿਹੜੇ ਹਨ, ਜੇ ਕਿਸੇ ਨਾਲ ਹਿੱਤ ਹੈ ਕਿਸੇ ਨਾਲ ਮਤਲਬ ਹੈ ਉਸਦੀ ਸਿਫਤ, ਵੀ ਮੇਰੇ ਤੇ ਖੁਸ਼ ਹੋਏਗਾ ਮੇਰਾ ਮਤਲਬ ਹੱਲ ਹੋ ਜਾਏਗਾ। ਮੇਰੇ ਸਤਿਗੁਰ ਕਹਿੰਦੇ ਤੁਸੀਂ ਸੰਸਾਰ ਦੀ ਉਸਤਤ ਨਿੰਦਿਆ ਤੋਂ ਉੱਪਰ ਉੱਠੋ, ਦੋਵੇਂ ਚੀਜ਼ਾਂ ਦਾ ਤਿਆਗ ਕਰੋ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਾਂਦਰ ਬਾਂਦਾ, ਨਾ ਕਿਸੇ ਦੀ ਖਾ ਮਖਾ ਉਸਤਤ ਕਰੋ ਤੇ ਨਾ ਕਿਸੇ ਦੀ ਖਾ ਮਖਾ ਤੁਸੀਂ ਨਿੰਦਿਆ ਕਰੋ, ਇਸ ਤੋਂ ਉੱਪਰ ਉੱਠੋ। ਉਸਤਤ ਕਿਸ ਦੀ ਕਰਨੀ ਹੈ, ਮਾਰ ਕਹਿੰਦੇ ਜੇ ਤੂੰ ਉਸਤਤ ਕਰਨੀ ਹੈ ਨਾ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖਾ ਗੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ। ਮਾਰ ਕਹਿੰਦੇ ਆ ਕਰ ਲੈ, ਸਿਫਤ ਕਰਨੀ ਹੈ, ਵਡਿਆਈ ਕਰਨੀ ਹੈ ਤੇ ਗੁਰੂ ਪਰਮੇਸ਼ਰ ਦੀ ਕਰ। ਦੁਨੀਆਂ ਦੀ ਵਡਿਆਈ ਕਰਕੇ ਵੀ ਫੋਕੀ, ਵਡਿਆਈ ਕਰਕੇ ਵੀ ਮਨ ਮੈਲਾ, ਜਿੱਥੇ ਨਿੰਦਿਆ ਕਰਕੇ ਮਨ ਮੈਲਾ ਉੱਥੇ ਫੋਕੀ ਵਡਿਆਈ ਕਰਕੇ ਵੀ ਮਨ ਮੈਲਾ, ਉੱਥੇ ਫੋਕੀ ਵਡਿਆਈ ਕਰਕੇ ਵੀ ਮਨ ਮੈਲਾ, ਮਨ ਨਿਰਮਲ ਨਹੀਂ ਹੋਏਗਾ। ਜੇ ਉਸਤਤ ਕਰਨੀ ਹੈ ਉਹਦੇ ਗੁਣ ਕਰਾ ਨਿਰੰਕਾਰ, ਸਾਡੇ ਮਨ ਦੀ ਮੈਲ ਜਿਹੜੀ ਦੂਰ ਹੋਗੀ। ਕਰ ਮਨ ਮੇਰੇ ਸਤ ਵਿਵਹਾਰ, ਸਤ ਦਾ ਵਿਵਹਾਰ, ਕੂੜ ਦਾ ਵਿਵਹਾਰ ਤੇ ਸਾਰਾ ਸੰਸਾਰ ਹੀ ਕਰਦਾ, ਕਿਉਂਕਿ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹ ਸਤ ਦਾ ਵਿਵਹਾਰ ਕਰਦੇ। ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਉਹ ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਵਣਜਿਆ, ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਦੇ ਨਾਮ ਵਣਜਿਆ,
ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਦੇ ਨਾਮ ਵਣਜਿਆ, ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਦੇ ਨਾਮ ਵਣਜਿਆ,
ਕਰਕੇ ਮਾਰ ਕਹਿੰਦੇ ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ। ਆ ਜੀ ਰਸਨਾ ਹੈ ਨਾ ਨਿਰਮਲ, ਇਹਦੇ ਨਾਲ ਕੀ ਕਰਨਾ? ਜਦੋਂ ਇਸ ਰਸਨਾ ਨਾਲ ਉਹਦੇ ਗੁਣ ਗਾਏਗਾ, ਸਿਰ ਸਲਾਹ ਕਰੇਗਾ, ਪਿਆਰਿਓ ਜੇ ਤਾਂ ਨਿੰਦਿਆ ਕਰਦਾ ਹੈ ਫਿਰ ਤਾਂ ਕੁੜਿਆਰੀ ਰੱਜੈ ਕੂੜ, ਜੋ ਵਿਸ਼ਟਾ ਕਾਗ ਖਾਵਹੀ। ਪਰ ਜਦੋਂ ਇਸ ਰਸਨਾ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ, ਇਹ ਰਸਨਾ ਇਹ ਜੇਬਾ ਮਿਲੀ ਸਰਵੇਸ ਵਾਸਤੇ ਹੈ ਬੋਲੋ ਜਸ ਜੇਬਾ ਦੇ ਰਾਤ ਪ੍ਰਭ ਆਪਣਾ ਜਨਕੀਨੀ ਦਾਤ। ਹਰ ਚੀਜ਼ ਨੂੰ ਜੂਠਿਆਂ ਕਰਨ ਵਾਲੀ ਜੇਬਾ ਜਦੋਂ ਉਸ ਮਾਲਕ ਦੇ ਗੁਣ ਗਾਉਂਦੀ ਹੈ, ਸਿਫਸਲਾ ਕਰਦੀ ਹੈ, ਨਾਮ ਜਪਦੀ ਹੈ, ਤੇ ਮਾਰ ਕਹਿੰਦੇ ਨਾਮ ਕਹਿਤ ਗੋਵਿੰਦ ਕਾ ਸੂਚੀ ਪਈ ਰਸਨਾ, ਇਹ ਰਸਨਾ ਸੂਚੀ ਹੋ ਜਾਂਦੀ ਹੈ। ਫਿਰ ਕੀ ਹੁੰਦਾ? ਮਾਰ ਕਹਿੰਦੇ ਇਹਦੇ ਨਾਲ ਫਿਰ ਕੀ ਹੋਏਗਾ? ਉਸ ਤੋਂ ਮੈਂ ਕਰ ਨਿਰੰਕਾਰ ਕਰਮਰ ਮੇਰੇ ਸਦ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲਿਹ ਜੀ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰ ਬਿਨਸੈ ਸਭ ਸੰਗ। ਇਹਨਾਂ ਅੱਖਾਂ ਦੇ ਨਾਲ ਕੀ ਦੇਖਣਾ ਹੈ? ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਇਹ ਜਿਹੜਾ ਸੰਸਾਰ ਹੈ ਇਹਨੂੰ ਕੱਜਲ ਦੀ ਕੋਠੜੀ ਨਾ ਸਮਝੋ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਨੈਨੋ ਪੇ ਠਾਕੁਰ ਕਾ ਰੰਗ ਸਾਧ ਸੰ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪਿਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਜੇ ਆਪਣੇ ਜਨਮ ਨੂੰ ਸਫਲਾ ਕਰਨਾ ਹੈ, ਮਰ ਕਹਿੰਦੇ ਆ ਗੁਣ ਧਾਰਨ ਕਰੋ, ਉਸ ਵਾਹਿਗੁਰੂ ਦੀ ਸਿਫਲਾ ਕਰੋ, ਸਾਧ ਸੰਗ ਜੋ ਹਰ ਗੁਣ ਗਾਵੈ। ਮਾਰੇ ਕਹਿੰਦੇ ਪਿਆਰਿਓ, ਜਿਹੜੇ ਤੀਰਥਾਂ ਦੇ ਇਸ਼ਨਾਨਾਂ ਤੱਕ ਰਹਿ ਜਾਂਦੇ ਹੈ, ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜਾ, ਉਲਟੀ ਮੈਲ ਪੈਂਦੀ ਹੈ, ਮੇਰਾ ਤਨ ਦਾ ਇਸ਼ਨਾਨ ਕੀਤਾ, ਮਨ ਦਾ ਤਿਕਰਾਇਆ ਹੀ ਨਹੀਂ, ਹਿਰਦੇ ਚ ਨਾਮ ਦਾ ਨਿਵਾਸ ਨਹੀਂ ਹੋਇਆ, ਉਹ ਮਨ ਦੀ ਮੈਲ ਕਿਵੇਂ ਦੂਰ ਹੋਏਗੀ? ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਨ ਕਰਦੇ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ,
ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ, ਸੋ ਨਿਰਮਲ ਕਰ ਲੀਜੈ।
ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਹੁਤ ਸਾਰੇ ਐਸੇ ਪ੍ਰੇਮੀ ਜਿਹੜੇ ਵੇਦ ਪੜ੍ਹਦੇ ਹਨ, ਕੋਈ ਕਿਤੇਬ ਪੜ੍ਹਦਾ ਹੈ, ਕੋਈ ਸ਼ਾਸਤਰ ਪੜ੍ਹਦਾ ਹੈ, ਕਿ ਇਹਨਾਂ ਦੇ ਪੜ੍ਹਨ ਦੇ ਨਾਲ ਮੁਕਤੀ ਹੋ ਜਾਂਦੀ ਹੈ? ਪੰਚਮ ਪਾਤਸ਼ਾਹ ਫਰਮਾਨ ਕਰਦੇ, ਵੇਦ ਕਿਤੇਬ ਸਿਮਰਤ ਸਭ ਸਾਸਤ। ਵੇਦ ਕਿਤੇਬ ਇਹ ਸ਼ਾਸਤਰ ਇਹ ਸਿਵਰਤੀ ਹੈ, ਕਹਿੰਦੇ ਭਾਈ ਪੜ੍ਹਨ ਨਾਲ ਮੁਕਤੀ ਨਹੀਂ ਹੋਣੀ। ਹੁਣ ਕਈ ਐਸਾ ਵਿਚਾਰ ਕਰਦੇ ਹੈ ਵੀ ਗੁਰੂ ਮਹਾਰਾਜ ਨੇ ਇਹਨਾਂ ਦਾ ਖੰਡਨ ਕੀਤਾ। ਵਿਚਾਰ ਕਰੀਏ ਗੁਰੂ ਮਹਾਰਾਜ ਕੀ ਕਹਿ ਰਹੇ ਨੇ, ਜੇ ਪੜ੍ਹਦਾ ਹੈ ਜਿਹੜਾ ਉਹ ਦੱਸਦੇ ਨੇ, ਜੇ ਉਹ ਗੱਲ ਨਹੀਂ ਸਮਝੀ ਤਾਂ ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤਾਂ ਸਪਸ਼ਟ ਹੋ ਜਾਏਗਾ। ਇੱਕ ਜਗ੍ਹਾ ਫਰਮਾਨ ਆਉਂਦਾ, ਬੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਇੱਕ ਜਗ੍ਹਾ ਬਚਨ ਆਉਂਦਾ, ਵੇਦਾਂ ਮੈਂ ਨਾਮ ਉੱਤਮ ਦੇਖੋ, ਸੋ ਸੁਣੇ ਨਾਹੀਂ ਫੇਰੇ ਜਿਉਂ ਬੇਤਾਲਿਆ। ਵੇਦਾਂ ਵਿੱਚ ਕੀ ਦੱਸਿਆ ਬਾਰ ਕਦੇ ਗੱਲ ਸਮਝੋ, ਖਾਲੀ ਪੜ੍ਹਨ ਨਾਲ ਯਾਦ ਕਰਨ ਦੇ ਨਾਲ ਹੀ ਮੁਕਤੀ ਨਹੀਂ ਹੋਣੀ। ਸਿਮਰਤ ਵੇਦ ਪ੍ਰਾਨ ਪਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਛੀਆਂ। ਉਹ ਵੇਦ ਕਿਤੇਬ ਸ਼ਾਸਤਰ ਸਾਰੇ ਜਿਹੜੇ ਨੇ ਉਹ ਨਾਮ ਦੀ ਮਹਿਮਾ ਕਰਦੇ ਨੇ। ਇਸ ਗੱਲ ਨੂੰ ਮਾਰ ਕਹਿੰਦੇ ਚੰਗੀ ਤਰ੍ਹਾਂ ਧਿਆਨ ਨਾਲ ਸਮਝੋ, ਹੱਕ ਮਾਰ ਕੇ ਤੇ ਬੇਦ ਫਰਮਾਉਂਦੇ, ਨਾਮ ਬਿਨਾ ਸਭ ਕੂੜ ਹੈ। ਮਾਰ ਕੇ ਤੇ ਬੇਦ ਫਰਮਾਉਂਦੇ ਨੇ, ਨਾਮ ਬਿਨਾ ਸਭ ਕੂੜ ਹੈ। ਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਸ਼ੀ। ਵੇਦਾਂ ਮਹਿ ਨਾਮ ਉੱਤਮ, ਸੋ ਸੁਣੇ ਨਾਹੀ ਫਿਰ ਹੈ ਜਿਉਂ ਬੇਤਾਲਿਆ। ਇਸ ਕਰਕੇ ਜੇ ਨਾਮ ਨਾਲ ਜੁੜਿਆ ਹੀ ਨਹੀਂ, ਉਸ ਪਰਮੇਸ਼ਰ ਦੀ ਸਿਵ ਸਲਾਹ ਚ ਜੁੜਿਆ ਨਹੀਂ, ਖਾਲੀ ਪੜ੍ਹਦਾ ਹੈ ਤੇ ਮੇਰੇ ਸਾਹਿਬ ਕਹਿੰਦੇ ਬੇਦ ਕਿਤੇਬ ਸਿਮਰਤ ਸਭ ਸਾਸਤ, ਇਨ ਪੜਿਆ ਮੁਕਤ ਨਾ ਹੋਈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਫੇਰ ਮੁਕਤੀ ਕਿਵੇਂ ਹੋਏਗੀ? ਤੇ ਅਗਲੇ ਬਚਨ ਸਾਹਿਬ ਪੰਚਮ ਪਾਤਸ਼ਾਹ ਫਰਮਾਨ ਕਰਦੇ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਉਹ ਅੱਖਰ, ਉਹ ਨਾਮ, ਉਹ ਸਤਿਗੁਰੂ ਤੋਂ ਜੋ ਨਾਮ ਲਿਆ ਹੈ ਪਿਆਰਿਓ, ਜਦੋਂ ਇਹ ਸ਼ਬਦ ਦੇ ਨਾਲ ਜੁੜੇਗਾ ਨਾ, ਇਹਦੀ ਸੁੱਤ ਸ਼ਬਦ ਨਾਲ ਜੁੜ ਜਾਏਗੀ ਪਿਆਰੇ, ਤੇ ਫਿਰ ਕੀ ਹੋਏਗਾ? ਇਹਦਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਏਗਾ, ਸਦਾ ਵਾਸਤੇ ਇਹ ਦੁੱਖਾਂ ਤੋਂ ਛੁਟਕਾਰਾ ਹੋ ਜਾਏਗਾ, ਵਿਨਾਸ਼ੀ ਸੁੱਖ ਦੀ ਪ੍ਰਾਪਤੀ ਹੋ ਜਾਏਗੀ। ਉਸ ਵੇਲੇ ਸਾਰੇ ਗੁਰਸਿੱਖ ਮਿਲ ਕੇ ਹੁਣ ਬੇਨਤੀ ਕਰਦੇ, ਸੱਚੇ ਪਾਤਸ਼ਾਹ ਆਪ ਜੀ ਇਹ ਵੀ ਕਿਰਪਾ ਕਰੋ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਜਿਹੜਾ ਉਪਦੇਸ਼ ਹੈ ਇਹ ਕਿਸੇ ਇੱਕ ਵਾਸਤੇ ਹੈ ਕਿ ਚੌ ਵਰਨਾ ਵਾਸਤੇ ਹੈ? ਕਿ ਉਸ ਵੇਲੇ ਮਨੁੱਖ ਚੌ ਵਰਨਾ ਚ ਵੰਡਿਆ ਹੋਇਆ ਸੀ, ਜਾਤ ਪਾਤ ਦਾ ਬੜਾ ਵਿਤਕਰਾ ਸੀ, ਛੂਤ ਛਾਤ ਦਾ ਬੜਾ ਵਿਤਕਰਾ ਸੀ, ਊਚ ਨੀਚ ਦਾ ਸਵਾਲ, ਇੱਕ ਦੂਸਰੇ ਦੇ ਪਰਛਾਵੇਂ ਤੋਂ ਵੀ ਡਰਦੇ ਹੈ, ਇਕੱਠੇ ਬੈਠ ਨਹੀਂ ਸਨ ਸਕਦੇ। ਉਹ ਇੱਕ ਨੂੰ ਚੰਗੇ ਕਰਮ ਹੀ ਕਰਦਾ ਤਾਂ ਵੀ ਉਸ ਨੂੰ ਕੀੜੇ ਮਕੌੜੇ ਵਾਂਗ ਪੈਰਾਂ ਥੱਲੇ ਤੜ, ਇੱਕ ਬਿਨਾਂ ਕੁਛ ਕਰਨ ਤੋਂ ਹੀ ਉੱਚੀ ਜਾਤ ਦੇ ਭਵਾਨੀ ਬਣੇ ਹੋਏ ਆ। ਜਿਵੇਂ ਭਗਤ ਕਬੀਰ ਜੀ ਦੇ ਕੋਲ ਇੱਕ ਆ ਗਿਆ ਕਹਿਣ ਲੱਗਾ ਭਗਤ ਕਬੀਰ ਜੀ ਨੂੰ ਕਿ ਤੁਹਾਨੂੰ ਨਾਮ ਜਪਣ ਦਾ ਅਧਿਕਾਰ ਕਿਹਨੇ ਦਿੱਤਾ? ਭਗਤ ਕਬੀਰ ਜੀ ਕਹਿੰਦੇ ਕੀ ਗੱਲ? ਕਹਿੰਦੇ ਤੁਹਾਡੀ ਜਾਤ ਜਲਾ ਹੈ, ਸ਼ੂਦਰ ਹੈ, ਅਸੀਂ ਬ੍ਰਾਹਮਣ ਹਾਂ, ਇਹ ਅਧਿਕਾਰ ਸਾਨੂੰ ਨੇ। ਤੇ ਉੱਥੇ ਭਗਤ ਕਬੀਰ ਜੀ ਬੜਾ ਸੋਹਣਾ ਬਚਨ ਕਰਦੇ ਨੇ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਾ ਆਇਆ। ਜੇ ਤੇਰੀ ਜਾਤ ਉੱਚੀ ਹੈ ਫਿਰ ਤੂੰ ਅਸਮਾਨ ਤੋਂ ਡਿੱਗ ਪੈਨੋ, ਜਨਮ ਤੇਰਾ ਵੀ ਮਾਤਾ ਦੇ ਉਧਰ ਤੋਂ ਹੋਇਆ, ਜਨਮ ਸਾਡਾ ਵੀ ਮਾਤਾ ਦੇ ਉਧਰ ਤੋਂ ਹੋਇਆ। ਮਾਂ ਨੇ ਤੈਨੂੰ ਜਨਮ ਦਿੱਤਾ, ਮਾਂ ਨੇ ਸਾਨੂੰ ਦਿੱਤਾ। ਪੰਜਾਂ ਤੱਤਾਂ ਦਾ ਸਰੀਰ ਤੇਰਾ, ਪੰਜਾਂ ਤੱਤਾਂ ਦਾ ਸਾਡਾ। ਤੇਰੇ ਸਰੀਰ ਵਿੱਚ ਵੀ ਖੂਨ ਹੈ, ਸਾਡੇ ਸਰੀਰ ਵਿੱਚ ਵੀ ਖੂਨ ਹੈ। ਜਾਂ ਤਾਂ ਇਹ ਹੁੰਦਾ ਕਿ ਜੇ ਮੇਰੇ ਸਰੀਰ ਵਿੱਚ ਖੂਨ ਹੈ ਤੇਰੇ ਸਰੀਰ ਵਿੱਚ ਦੁੱਧ ਹੁੰਦਾ, ਪਰਮੇਸ਼ਰ ਨੇ ਤਾਂ ਕੋਈ ਫਰਕ ਨਹੀਂ ਰੱਖਿਆ। ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਨੇ, ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਵਾਯੂ ਦੀ ਹੀ ਜੋਤ ਹੈ। ਉਹ ਪੰਜਾਂ ਤੱਤਾਂ ਦੇ ਸਰੀਰ ਬਣੇ ਸਾਰੇ, ਸਭਨਾਂ ਚ ਇੱਕੋ ਜੋਤ ਹੈ। ਤੱਤਾਂ ਦੇ ਸਰੀਰ ਬਣੇ ਸਾਰੇ, ਸਭਨਾਂ ਚ ਇੱਕੋ ਜੋਤ ਹੈ। ਕਬੀਰ ਜੀ ਕਹਿੰਦੇ ਪਿਆਰਿਆ, ਇੱਥੇ ਵਾਹਿਗੁਰੂ ਆਪ ਹੀ ਹੈ, ਪੰਜਾਂ ਤੱਤਾਂ ਦੇ ਸਾਰੇ ਸਰੀਰ ਹਨ, ਇੱਕੋ ਆਤਮਾ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਕਹਿ ਪਾਣਾ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਤ। ਸੋ ਚੌ ਵਰਨਾ ਵਿੱਚ ਮਨੁੱਖ ਵੰਡਿਆ ਹੋਇਆ ਸੀ, ਊਚ ਨੀਚ ਦਾ ਬੜਾ ਸਵਾਲ ਸੀ। ਗੁਰਸਿੱਖ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਦੱਸੋ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਕਿਸੇ ਇੱਕ ਵਰਨ ਵਾਸਤੇ ਹੈ ਜਾਂ ਚੌ ਵਰਨਾਂ ਵਾਸਤੇ? ਉਸ ਵੇਲੇ ਪੰਚਮ ਪਾਤਸ਼ਾਹ ਮਹਾਰਾਜ ਆ ਬਚਨ ਕਰਦੇ ਨੇ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਦਰਾ ਸੋ ਕਲ ਮੈਂ ਘਟ ਘਟ ਨਾਨਕ ਮਾਝਾ। ਪਿਆਰਿਓ ਗੁਰੂ ਸਾਹਿਬ ਦਾ ਉਪਦੇਸ਼ ਸਾਰੇ ਸੰਸਾਰ ਵਾਸਤੇ ਸਾਰੇ ਵਰਨਾ ਵਾਸਤੇ ਇਉ ਸਾਂਝਾ ਹੈ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਸਾਰੇ ਮਾਈ ਭਾਈ ਆਨੰਦ ਸਾਹਿਬ ਚ ਬੋਲਣ ਦੀ ਖੇਚਲ ਕਰੋ ਗੁਰਸਤੋਤਰ। ਉਸ ਤੋਂ ਬਾਅਦ ਕੋਈ 15 ਮਿੰਟ ਦਾ ਹੋਰ ਪ੍ਰੋਗਰਾਮ ਹੈ। ਆਪ ਜੀ ਨੇ ਪਿਆਰ ਨਾਲ ਫਿਰ ਸਰਵਣ ਕਰਨਾ। ਬਾਕੀ ਅੱਜ ਰਾਤ ਦਾ ਪ੍ਰੋਗਰਾਮ ਬਨੂੜ ਦੇ ਜਿਹੜੇ ਸਮਾਗਮ ਹਨ, ਕਿਉਂਕਿ ਦਾਸ ਨੇ ਜਾਣਾ ਹੈ ਪਰਸੋਂ ਖੁਫੀਆ ਨੰਗਲ ਗੁਰਦੁਆਰਾ ਈਸ਼ਰ ਪ੍ਰਕਾਸ਼ ਯੂਪੀ, ਉੱਥੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਮਾਗਮ ਹੈ ਅਤੇ ਸੰਗਤ ਦਾ ਵੀ ਜਿਹੜਾ ਇੰਤਜ਼ਾਮ ਹੈ ਟਰੱਕਾਂ ਬੱਸਾਂ ਦਾ ਉਹ ਵੀ ਕਰਨਾ ਹੈ। ਇਸ ਤਰ੍ਹਾਂ ਹੋਰ ਕਈ ਪ੍ਰੋਗਰਾਮ ਹਨ। ਸੋ ਇਸ ਕਰਕੇ ਦਾਸ ਨੇ ਅੱਜ ਹੀ ਬਨੂੜ ਦੇ ਸਮਾਗਮ 'ਤੇ ਰਾਤ ਨੂੰ 8:30 ਤੋਂ ਲੈ ਕੇ 10 ਵਜੇ ਤੱਕ ਹਾਜ਼ਰੀ ਸਤਸੰਗ ਜੀ ਉੱਥੇ ਭਰਨੀ ਹੈ। ਬਾਕੀ ਬੇਨਤੀਆਂ ਜਿਹੜੀਆਂ ਨੇ ਅਰਦਾਸ ਤੋਂ ਬਾਅਦ ਕੀਤੀਆਂ ਜਾਣਗੀਆਂ। ਹੁਣ ਸਾਰੇ ਮਾਈ ਭਾਈ ਅਨੰਦ ਸਾਹਿਬ 'ਚ ਬੋਲਣ ਦੀ ਖੇਚਲ ਕਰੋ, ਕੋਈ ਰਚਨਾ ਖਾਲੀ ਨਾ ਰਹੇ। ਰਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਮਾਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ ਦਰਦ ਤੇ ਮਨ ਵਜਿਆ ਵਾਲਾਇਆ ਰਾਗਰ ਤਨ ਪਰਿਵਾਰ ਕਰਿਆ ਗੁਰੂ ਮੈਂ ਪਾਇਆ
ਮਨ ਮੇਰੇ ਸਮੇ
ਕਰੋ ਕਰੇ ਤੇਰਾ ਕਰਜ ਪ੍ਰਾਪਤ
ਸੁਣੋ ਸੰਤੋ ਸ਼ਬਦ ਰੋਂਦੇ ਆਓ ਸਾਚਾ ਮੇਰਾ ਆਧਾਰੋ Thank you.
ਸਾਰੀਆਂ ਸੰਗਤਾਂ ਪਿਆਰ ਨਾਲ ਬੈਠੀਆਂ ਰਹੋ। ਰਾਜੂ ਜੀ ਫੋਨ ਕਰਦੇ ਸੀ ਕਿ ਸਵਾਮੀ ਰਾਮ ਤੀਰਥ ਜੀ ਹਰਿਦੁਆਰ ਤੋਂ ਆਏ ਨੇ, 20 ਮਿੰਟ ਤੱਕ ਇਹ ਆਪ ਜੀ ਦੇ ਦਰਸ਼ਨ ਕਰਨਗੇ, ਪ੍ਰਚਨ ਕਰਨਗੇ। ਆਪ ਜੀ ਪਿਆਰ ਨਾਲ ਸਰਵਣ ਕਰੋ, ਫਿਰ ਅਰਦਾਸ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।